ਚਾਤੁਰ ਦਿਸਾ ਕੀਨੋ ਬਲ ਆਪਣਾ ਤੇਰੇ ਉੱਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਕਨ ਕੀਨੋ ਸਾਸ ਕਾ ਦੁੱਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਊਹਾਂ ਸੱਚ ਹੋਵੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਊਹਾਂ ਸੱਚ ਹੋਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਗ ਮਹੱਲਾ ਪੰਜਵਾ ਇਬ ਹੀ ਨਾਮ ਕੀ ਸੱਚ ਖੇਪ ਲਾਭ ਹਰ ਗੁਣ ਗਾਏ ਨਿਧ ਧਨ ਵਿਖੈ ਮਾਹੇ ਅਲੇਪ ਰਹਾਉ ਜੰਤ ਸਗਲ ਸੰਤੋਖੇ ਆਪਣਾ ਪ੍ਰਭ ਧਿਆਏ ਰਤਨ ਜਨਮ ਅਪਾਰ ਜੀਤਿਓ ਬਹੁੜ ਜੋਣ ਨਾ ਪਾਏ ਭੈ ਕਿਰਪਾਲ ਦਇਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ ਭਏ ਕਿਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਾਨ ਮਨ ਪਰ ਤਕ ਗੁਰ ਨਿਸ਼ਤਾਰੇ ਤਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਗ ਮਹੱਲਾ ਪੰਜਵਾ ਨਿਭ ਹੀ ਨਾਮ ਕੀ ਸੱਚ ਖੇਪ ਲਾਭ ਹਰ ਗੁਣ ਗਾਏ ਨਿਦ ਧਨ ਦਿਖੈ ਮਾਹੀ ਅਲੇਪ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਆਪ ਸੰਗਤਾਂ ਗੁਰਭਾਗੀ ਹੋ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦਾ ਨਿਤਨੇਮ ਗੁਰ ਮੰਤਰ ਦਾ ਸਿਮਰਨ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰੰਗ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਤਕਰੀਬਨ ਵਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਇਹ ਦੱਸੋ ਦੁਨੀਆਂ ਵਿੱਚ ਕਈ ਪ੍ਰਕਾਰ ਦਾ ਧਨ ਹੈ। ਕਿਸੇ ਕਵੀ ਨੇ ਲਿਖਿਆ ਹੈ ਗੋ ਧਨ ਗਜ ਧਨ ਰਤਨ ਧਨ ਕੰਚਨ ਧਨ ਸੁਖਾਨ ਜਬ ਆਵੈ ਸੰਤੋਖ ਧਨ ਸਭ ਧਨ ਮੂਲ ਸਮਾਨ। ਗੋ ਧਨ ਲਵੇਰੀਆਂ ਗਊਆਂ ਹੋਣੀਆਂ ਇਹ ਵੀ ਇੱਕ ਧਨ ਹੈ। ਗਜ ਧਨ ਹਾਥੀ ਵੀ ਇੱਕ ਧਨ ਮੰਨਿਆ ਹੈ। ਰਤਨ ਧਨ ਤੇ ਜਿਹੜੇ ਹੀਰੇ ਰਤਨ ਜਵਾਹਰਾਤ ਨੇ ਇਹ ਵੀ ਇੱਕ ਬੜਾ ਕੀਮਤੀ ਧਨ ਮੰਨਿਆ ਹੈ। ਕੰਚਨ ਸੋਨਾ ਵੀ ਇੱਕ ਸ਼ੁੱਧ ਧਾਤੂ ਕੀਮਤੀ ਧਨ ਮੰਨਿਆ ਹੈ। ਧਾਨ ਅਨਾਜ ਨੂੰ ਵੀ ਇੱਕ ਕਿਸਮ ਦਾ ਧਨ ਮੰਨਿਆ ਹੈ। ਪਰ ਉਹ ਕਵੀ ਲਿਖਦਾ ਹੈ, ਜਿੰਨੇ ਵੀ ਦੁਨੀਆਂ ਵਿੱਚ ਧਨ ਹਨ, ਜਦੋਂ ਮਨੁੱਖ ਨੂੰ ਸੰਤੋਖ ਦਾ ਧਨ, ਸੰਤੋਖ ਦਾ ਗੁਣ ਪ੍ਰਾਪਤ ਹੋ ਜਾਂਦਾ ਹੈ, ਫਿਰ ਉਹ ਸਾਰੇ ਦੇ ਸਾਰੇ ਧੂੜ ਦੇ ਕਿਣ ਕੇ ਬਰਾਬਰ ਉਸਨੂੰ ਨਜ਼ਰ ਆਉਣ ਲੱਗ ਜਾਂਦੇ ਹਨ। ਸਭ ਤੋਂ ਵੱਡਾ ਧਨ ਸੰਤੋਖ ਦਾ ਉਸ ਵਿਦਵਾਨ ਨੇ ਮੰਨਿਆ ਹੈ। ਹਜ਼ੂਰ ਨੇ ਵੀ ਸੁਖਮਨੀ ਸਾਹਿਬ ਬਾਣੀ ਅੰਦਰ ਫਰਮਾਇਆ ਹੈ, ਬਿਨਾਂ ਸੰਤੋਖ ਨਹੀਂ ਕੋਉ ਰਾਜਾ ਹੈ, ਸੁਪਨ ਮਨੋਰਥ ਫਿਰ ਤੇ ਸਭ ਕੱਜ। ਸੰਤੋਖ ਤੋਂ ਬਿਨਾਂ ਕਿਸੇ ਨੂੰ ਵੀ ਤ੍ਰਿਪਤੀ ਨਹੀਂ ਹੋ ਸਕਦੀ। ਹੁਣ ਸਵਾਲ ਇਹ ਹੈ ਕਿ ਇਹ ਸੰਤੋਖ ਕਿਵੇਂ ਪ੍ਰਾਪਤ ਹੋ ਸਕਦਾ ਹੈ? ਜੇ ਆਪਾਂ ਸੰਤੋਖ ਨੂੰ ਪ੍ਰਾਪਤ ਕਰਨਾ ਹੈ, ਕਿਉਂਕਿ ਦਇਆ ਧਰਮ ਦਾ ਮੂਲ ਹੈ, ਤਾਂ ਉਹ ਧਰਮ ਦਇਆ ਕਾ ਭੂਤ ਸੰਤੋਖ ਥਾਪ ਰੱਖਿਆ ਜਨ ਸੂਤ, ਸੰਤੋਖ ਨੂੰ ਧਰਮ ਦਾ ਪਿਤਾ, ਦਇਆ ਨੂੰ ਧਰਮ ਦੀ ਮਾਂ ਆਖਿਆ ਹੈ। ਹੁਣ ਜੇ ਆਪਾਂ ਸੰਤੋਖ ਪ੍ਰਾਪਤ ਕਰਨਾ ਹੈ ਤਾਂ ਕਿਵੇਂ ਪ੍ਰਾਪਤ ਹੋ ਸਕਦਾ? ਯਾਦ ਰੱਖੋ, ਬਾਹਰਲੇ ਧਨ ਨੂੰ ਜਿੰਨਾ ਮਰਜ਼ੀ ਆਪਾਂ ਇਕੱਤਰ ਕਰ ਲਈਏ, ਇਹਦੇ ਨਾਲ ਕਦੀ ਵੀ ਸੰਤੋਖ ਨਹੀਂ ਆ ਸਕਦਾ। ਤਸ ਖੱਟੀ ਲੱਖ ਉੱਠ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਅਨਕ ਭੋਗ ਪਿਛਿਆ ਕੀ ਕਰੇ, ਨਾ ਤ੍ਰਿਪਤ ਆਵੇ ਆਪ ਆਪ ਮਰੇ। ਹਜ਼ੂਰ ਨੇ ਹੋਰ ਥਾਂ 'ਤੇ ਵੀ ਬਚਨ ਲਿਖੇ ਹਨ, ਸਿੱਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ, ਕਿਉਂ ਪਾਵਕ ਇੰਦਰ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਬਿਨਾਂ ਸੰਤੋਖ ਤੋਂ ਕਦੇ ਮਨ ਨੂੰ ਤ੍ਰਿਪਤੀ ਨਹੀਂ ਹੋ ਸਕਦੀ। ਕਿ ਸੰਤੋਖ ਬਾਹਰਲੇ ਧਨ ਨੂੰ ਜਿੰਨਾ ਮਰਜ਼ੀ ਇਕੱਠਾ ਕਰ ਲਈਏ, ਕਦੇ ਵੀ ਮਨ ਨੂੰ ਸੰਤੋਖ ਨਹੀਂ ਆਉਂਦਾ, ਕਦੇ ਮਨ ਨੂੰ ਤ੍ਰਿਪਤੀ ਨਹੀਂ, ਕਦੇ ਮਨ ਨੂੰ ਰਜੀਵਾ ਨਹੀਂ ਪ੍ਰਾਪਤ ਹੁੰਦਾ। ਫਿਰ ਮਨ ਨੂੰ ਕਦੋਂ ਸੰਤੋਖ ਪ੍ਰਾਪਤ ਹੁੰਦਾ ਹੈ? ਜਦੋਂ ਮਨ ਦੀਆਂ ਵਾਸ਼ਨਾਵਾਂ ਹੈ ਹੋ ਜਾਂਦੀਆਂ ਨੇ, ਉਸ ਵੇਲੇ ਮਨ ਨੂੰ ਸੰਤੋਖ ਪ੍ਰਾਪਤ। ਮਨ ਦੀਆਂ ਵਾਸ਼ਨਾਵਾਂ ਕਦੋਂ ਹੈ ਹੁੰਦੀਆਂ ਨੇ? ਜਦੋਂ ਅਸੀਂ ਨਿਰਮਾਣ ਅਤੇ ਨਿਸ਼ਕਾਮ ਹੋ ਕੇ ਵਾਹਿਗੁਰੂ ਦੀ ਭਗਤੀ ਕਰਦੇ। ਨਿਰਮਾਣ ਅਤੇ ਨਿਸ਼ਕਾਮ ਭਗਤੀ ਦੇ ਨਾਲ ਸੰਤੋਖ ਪ੍ਰਾਪਤ, ਕਿਉਂ ਜਿੰਨਾ ਚਿਰ ਤੱਕ ਮਨ ਦੇ ਵਿੱਚ ਕੋਈ ਕਾਮਨਾ ਹੈ, ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਈਏ, ਜਿੰਨਾ ਮਰਜ਼ੀ ਸਿਮਰਨ ਕਰੀ ਜਾਈਏ, ਪਰ ਮਨ ਨੂੰ ਸੰਤੋਖ ਨਹੀਂ ਆਵੇ, ਕਿਉਂਕਿ ਕਾਮਨਾ ਉਹ ਸਾਡੇ ਮਨ ਨੂੰ ਤ੍ਰਿਪਤ ਨਹੀਂ ਹੋਣ ਦੇਵੇ। ਇਸੇ ਲਈ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਤ੍ਰਿਸ਼ਨਾ ਤਿਰਲੇ ਹੀ ਕੀ ਬੁੱਝੀ, ਕੋਟ ਦੋਰੇ ਲਾਖ ਕਰੋਰੇ, ਮਨ ਨਾ ਹੋਰੇ, ਮਨ ਪਰੈ ਪਰੈ ਹੀ ਕੋ ਲੁੱਝੀ, ਮਨ ਅੱਗੇ ਤੋਂ ਅੱਗੇ ਹੋਰ ਆਪਣੀ ਭੁੱਖ ਵਧਾਈ ਜਾ। ਮਨ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਕਦੇ ਵੀ ਖਤਮ ਨਹੀਂ। ਜਦੋਂ ਕੋਈ ਨਿਰਮਾਣ ਅਤੇ ਨਿਸ਼ਕਾਮ ਹੋ ਕੇ ਵਾਹਿਗੁਰੂ ਦੀ ਭਗਤੀ ਕਰਦਾ ਹੈ, ਫਿਰ ਉਹਨੂੰ ਵਾਹਿਗੁਰੂ ਦੀ ਕਿਰਪਾ ਦੁਆਰਾ ਸੰਤੋਖ ਪ੍ਰਾਪਤ ਹੋ ਜਾਵੇ, ਅਤੇ ਜਦੋਂ ਸੰਤੋਖ ਪ੍ਰਾਪਤ ਹੋ ਜਾਵੇ ਫਿਰ ਉਹਦੇ ਮਨ ਨੂੰ ਤ੍ਰਿਪਤੀ ਹਾਸਲ ਹੁੰਦੀ, ਹੋਰ ਕੋਈ ਤਰੀਕਾ ਨਹੀਂ। ਹੁਣ ਉਸ ਸੰਤੋਖ ਨੂੰ ਪ੍ਰਾਪਤ ਕਰਨ ਦੇ ਵਾਸਤੇ ਸਾਨੂੰ ਨਾਮ ਧਨ ਦੀ ਲੋੜ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਦੇ ਅੰਦਰ ਦੋ ਕਿਸਮ ਦਾ ਧਨ ਵਰਣਨ ਕੀਤਾ ਹੈ, एक कच्चा तन है, दूसरा सच्चा तन। हजूर कहते ने हर नाम तन निर्मल अति अपारा, सुर का शब्द परे भंडारा, नाम तन बैन और सब बिख जान, माया मोहे जले अवमान। हजूर कहते ने वाहिगुरु का नाम बहुत निर्मल से पवित्र तन, जिसन ये प्राप्त हो जाए फिर ओदा मन रच जाए। दूसरे पासे जिहड़ा कच्चा तन है, ओदे लई हजूर दे बचन ने कच्चा तन संचह मूर्ख गावा, मनमुख फूले अंत गावार, जिहड़े अन्ने मानसिक तौर ते अन्ने मूर्ख लोग हन वो कच्चे तनों ही इकट्ठा करते रहे। हर मनुख की दौड़ इस पासे लगी हुई है। पहला तो मनुख केवल अपने बारे सोचता है कि मैं अपने जीवन के सुख लन एकत्र करा, फिर अगर परिवार का फिक्र पै जाता है। मन को कदे तृप्ति तो आती ही, पर हजूर कहते ने यह रस छे वह रस आवा, वह रस पीया यो रस नहीं पावे। ये जिहड़े दुनिया के रस ने इन्हों छना पवे। श्री राग के अंदर धन गुरु नानक देव महाराज ने नौ रसा का जिक्र, रस कोयना रस रूपा कामन, रस परमल की वास, रस कोड़े रस तीजा मंत्र, रस तीजा रस मास, एते रस शरीर के कह काट नाम। हजूर कहते हैं साढ़े शरीर में पहला ही अनेक तरह के रस भरे हुए। सोने का रस, चांदी का रस, इस्त्री का रस, इस्त्री अंदर पुरश का रस, परमल की वाशना का, चंदन की वाशना का रस, घोड़िया का रस, तेजा का, मंदर का रस, मिठा खाण का रस, मास खाण का चस्का, ये साढ़े अंदर पहला ही ये चस्के ये रस भरे हुए। कह घट नाम निवास, हम दसो नाम का निवास कितने, नाम का रस कितों आ गया। जो पहला साडा मन हो रसा कसा दे विच लग्या होया, पहला इन्हां नूं छड़ना पवे। यह रस छड़े वह रस आवा। महापुरख सचखंड वासी पंथ रतन श्रीमान संत ज्ञानी गुरबचन सिंह जी खालसा पिंडरां वाले महापुरख विद्यार्थियों नूं अक्सर समझाते सन, कई तरह दियां उदाहरणा दे कई अलंकार वर्ग। कुछ कीड़िया सन वो घोड़े के दबेले में चलिया, उन्होंने उसे खाने लई कुछ ना मिलिया, आखिर उन्होंने घोड़िया की लिद खानी शुरू कर दी। काफ़ी देर तक वो कीड़िया घोड़िया के दबेले में रही और वो घोड़े की घोड़िया की लिद ही खादिया रही। फिर उन्होंने सियाणी कीड़ी उस तबेले तो बाहर निकली, उसने किसी मिठे रस की तलाश की। वाहिगुरु ने कृपा की, उस कीड़े ने एक मिश्री का पहाड़ लभ गया। जो उस कीड़ी ने मिश्री के रस न चखिया तो समाध हो गई, हैरान हो गई। फिर वो मन तरस आया, जिहड़ियां मेरिया दूसरिया भैणा ने होर कीड़िया ने वो बेचारियां लिद खांदियां ने, क्यों ना मैं उन्हां नूं भी उत्थों लै आवां, वो भी मिश्री का स्वाद चख के वेख लैन। फिर उस सियाणी कीड़ी ने तबेले में जाके दूसरियां कीड़ियां नूं संबोधन किया, भैणों आओ तुसीं मेरे नाल, मैं तुहानूं मिश्री का मिठा रस चखावां, क्योंकि आ लिद्दा ते कौड़ा ते कसैला रस है जो तुसीं खा रहियां हो। ਇਹਦੇ ਨਾਲ ਕਦੇ ਮਨ ਨੂੰ ਤ੍ਰਿਪਤੀ ਨਹੀਂ ਆ ਸਕਦੀ। ਆਓ ਮੈਂ ਤੁਹਾਨੂੰ ਮਿਸ਼ਰੀ ਦਾ ਰਸ ਦਿਖਾਵਾਂ, ਤੁਹਾਨੂੰ ਬੜਾ ਆਨੰਦ ਪ੍ਰਾਪਤ ਹੋਵੇਗਾ। ਉਹ ਕੀੜੀਆਂ ਉਸਦੇ ਨਾਲ ਚੱਲ ਪਈਆਂ, ਉਹਨਾਂ ਨੂੰ ਨਾਲ ਲੈ ਕੇ ਮਿਸ਼ਰੀ ਦੇ ਪਹਾੜ ਕੋਲ ਆ ਗਈ। ਅਤੇ ਜਦੋਂ ਦੂਸਰੀਆਂ ਕੀੜੀਆਂ ਨੇ ਮਿਸ਼ਰੀ ਦਾ ਰਸ ਚੱਖਣਾ ਸ਼ੁਰੂ ਕੀਤਾ ਅਤੇ ਉਹ ਹੈਰਾਨ ਹੋ ਗਈ, ਕਹਿਣ ਲੱਗੀਆਂ ਬਈ ਮਿਸ਼ਰੀ ਦਾ ਰਸ ਕੁਝ ਕੁਝ ਕੌੜਾ ਅਤੇ ਕੁਝ ਕੁਝ ਮਿੱਠਾ ਸਾਨੂੰ ਪ੍ਰਤੀਤ ਹੋ ਰਿਹਾ। ਇਹ ਗੱਲ ਸੁਣ ਕੇ ਸਿਆਣੀ ਕੀੜੀ ਉਹਨਾਂ ਨੂੰ ਕਹਿਣ ਲੱਗੀ ਕਿ ਭੈਣੋ, ਮਿਸ਼ਰੀ ਦਾ ਰਸ ਕਦੀ ਕੌੜਾ ਨਹੀਂ ਹੁੰਦਾ, ਇਹ ਕੋਈ ਹੋਰ ਕਾਰਨ ਹੈ ਜਿਸਦੇ ਕਰਕੇ ਤੁਹਾਨੂੰ ਮਿਸ਼ਰੀ ਦਾ ਕੌੜਾ ਅਤੇ ਮਿੱਠਾ ਰਸ ਦੋਵੇਂ ਪ੍ਰਤੀਤ ਹੋ ਰਹੇ ਨੇ। ਜਦੋਂ ਉਸ ਸਿਆਣੀ ਕੀੜੀ ਨੇ ਉਹਨਾਂ ਦੇ ਨੇੜੇ ਹੋ ਕੇ ਤੱਕਿਆ ਤਾਂ ਉਹਨਾਂ ਦੇ ਮੂੰਹ ਦੇ ਵਿੱਚ ਲੈਦੇ ਡੱਕੇ ਪਕੜੇ ਹੋਏ ਸਨ, ਅਤੇ ਜਦੋਂ ਉਸਨੇ ਲੈਦੇ ਡੱਕੇ ਵੇਖੇ ਉਹ ਕੀੜੀ ਹੈਰਾਨ ਹੋਈ, ਕਹਿਣ ਲੱਗੀ ਭੈਣੋ, ਤੁਹਾਨੂੰ ਮਿਸ਼ਰੀ ਦਾ ਮਿੱਠਾ ਰਸ ਕਿੱਥੋਂ ਆਵੇ, ਤੁਸਾਂ ਤੇ ਲੈਦੇ ਡੱਕੇ ਮੂੰਹ ਵਿੱਚ ਪਕੜੇ ਹੋਏ, ਪਹਿਲਾਂ ਇਹਨਾਂ ਨੂੰ ਬਾਹਰ ਕੱਢ ਕੇ ਸੁੱਟੋ, ਫਿਰ ਆਪਣਾ ਮੂੰਹ ਧੋਵੋ, ਮੂੰਹ ਸਾਫ ਕਰੋ, ਫਿਰ ਆ ਕੇ ਮਿਸ਼ਰੀ ਦਾ ਰਸ ਮਾਣਿਓ, ਦੇਖੋ ਮਿਸ਼ਰੀ ਦਾ ਕੈਸਾ ਰਸ ਆਵੇਗਾ। ਉਹਨਾਂ ਕੀੜੀਆਂ ਨੇ ਲੈਦੇ ਡੱਕੇ ਬਾਹਰ ਕੱਢ ਕੇ ਸੁੱਟ ਦਿੱਤੇ, ਮੂੰਹ ਹੱਥ ਧੋਤਾ, ਕੁਰਲੀਆਂ ਕੀਤੀਆਂ, ਫਿਰ ਆ ਕੇ ਜਦੋਂ ਮਿਸ਼ਰੀ ਦਾ ਰਸ ਚੱਕਿਆ ਤਾਂ ਵਿਸਮਾਦ ਹੋ ਗਈਆਂ, ਹੈਰਾਨ ਹੋ ਗਈਆਂ, ਇੰਨਾ ਰਸ ਮਿੱਠਾ ਸੀ। ਸਭ ਕੀੜੀਆਂ ਹੈਰਾਨ ਹੋ ਗਈਆਂ। ਇਹ ਅਲੰਕਾਰ ਹੈ, ਇਹ ਉਦਾਹਰਣ ਹੈ ਜੋ ਮਹਾਂਪੁਰਖ ਸਰਵਣ ਕਰਵਾਉਂਦੇ ਸਨ। ਦ੍ਰਿਸ਼ਟਾਂਤ ਅਸਲੀ ਵਾਸਤਵ ਸਿੱਖਿਆ ਇਸ ਉਦਾਹਰਣ ਤੋਂ ਇਹ ਮਿਲਦੀ ਹੈ। ਅਸੀਂ ਜਿਹੜੇ ਜੀਵ ਹਾਂ ਕੀੜੀਆਂ ਵਾਂਗ ਹਾਂ, ਘੋੜਿਆਂ ਦਾ ਤਬੇਲਾ ਕੀ ਹੈ ਇਹ ਸੰਸਾਰ, ਇਸ ਸੰਸਾਰ ਦੇ ਵਿੱਚ ਅਸੀਂ ਆ ਕੇ ਜਿਹੜੀ ਘੋੜਿਆਂ ਦੀ ਲਿੱਦ ਵਾਂਗੂ ਨਸ਼ੇ ਵਿਸ਼ੇ ਨੇ, ਕੌੜੇ ਰਸ ਨੇ, ਇਹਨਾਂ ਨੂੰ ਖਾਣ ਲੱਗ ਪਏ ਹਾਂ। ਸਾਡੀ ਸਾਰੀ ਜ਼ਿੰਦਗੀ ਲਿੱਦ ਖਾਂਦਿਆਂ ਨਸ਼ੇ ਵਿਸ਼ੇ ਭੋਗਦਿਆਂ ਹੋਇਆਂ ਨਿਕਲ ਜਾਂਦੀ ਹੈ। ਜਦੋਂ ਕੋਈ ਚੰਗੇ ਗੁਰਮੁਖ ਵਿਅਕਤੀ ਦੀ ਸੰਗਤ ਹੁੰਦੀ ਹੈ, ਉਹ ਸਾਨੂੰ ਜੋ ਸਤਿਗੁਰੂ ਦੀ ਬਾਣੀ ਮਿਸ਼ਰੀ ਦਾ ਪਹਾੜ ਹੈ, ਇਸ ਬਾਣੀ ਦੇ ਰਸ ਬਾਰੇ ਉਹ ਗੁਰਮੁਖ ਸਾਨੂੰ ਦੱਸਦੇ ਹਨ। ਜਦੋਂ ਅਸੀਂ ਉਹਨਾਂ ਗੁਰਮੁਖਾਂ ਦਾ ਕਹਿਣਾ ਮੰਨ ਲੈਂਦੇ ਹਾਂ ਤਾਂ ਫਿਰ ਅਸੀਂ ਬਾਣੀ ਪੜ੍ਹਨ ਲੱਗ ਜਾਂਦੇ ਹਾਂ, ਗੁਰੂ ਘਰ ਆ ਕੇ ਬਾਣੀ ਸੁਣਨ ਵੀ ਲੱਗ ਜਾਂਦੇ, ਕਿਉਂਕਿ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਹੈ ਆਇਓ ਸੁਣਨ ਪੜ੍ਹਨ ਕੋ ਬਾਣੀ। ਸਾਡੇ ਜੀਵਨ ਦਾ ਮਨੋਰਥ ਹੀ ਇਹ ਹੈ, ਸਤਿਗੁਰੂ ਦੀ ਬਾਣੀ ਪੜ੍ਹਨੀ ਅਤੇ ਸੁਣਨੀ। ਫਿਰ ਅਸੀਂ ਜਦੋਂ ਬਾਣੀ ਦਾ ਰਸ ਲੈਂਦੇ ਹਾਂ ਤਾਂ ਕਈ ਵਾਰੀ ਸਾਡੇ ਮਨ ਨੂੰ ਬੜਾ ਆਨੰਦ ਪ੍ਰਾਪਤ, ਪਰ ਕਈ ਵਾਰ ਸਾਡੇ ਜੀਵਨ ਦੇ ਵਿੱਚ ਕਸ਼ਟ ਵੀ ਆਉਂਦੇ, ਦੁੱਖ ਵੀ ਆ ਜਾਂਦੇ। ਫਿਰ ਮਨ ਦੇ ਵਿੱਚ ਖਿਆਲ ਆਉਂਦਾ, ਐਸਾ ਕਿਉਂ? ਅਸੀਂ ਬਾਣੀ ਵੀ ਪੜ੍ਹਦੇ ਹਾਂ, ਬਾਣੀ ਵੀ ਸੁਣਦੇ ਵੀ ਹਾਂ, ਪਰ ਸਾਡੇ 'ਤੇ ਕਸ਼ਟ ਕਿਉਂ ਆਏ? ਅਤੇ ਫਿਰ ਸਿਆਣੇ ਗੁਰਮੁਖ ਇਸਦਾ ਕਾਰਨ ਦੱਸਦੇ ਨੇ, ਭਾਈ ਤੁਸੀਂ ਹਾਲੇ ਅੱਛੀ ਤਰ੍ਹਾਂ ਦੇ ਨਾਲ ਬਾਣੀ ਦੇ ਰਸ ਨੂੰ ਨਹੀਂ ਮਾਣਦੇ, ਤੁਸੀਂ ਹਾਲੇ ਨਾਲ ਨਾਲ ਨਸ਼ਿਆਂ ਦਾ ਵਿਸ਼ਿਆਂ ਦਾ ਰਸ ਵੀ ਮਾਣਦੇ ਹੋ। ਕਦੇ ਨਾ ਕਦੇ ਸ਼ਰਾਬ, ਕੋਈ ਹੋਰ ਨਸ਼ੇ ਦਾ ਪ੍ਰਯੋਗ ਵੀ ਕਰਦੇ ਹੋ। ਇਹ ਲੈਦੇ ਡੱਕੇ ਨੇ, ਇਹਨਾਂ ਨੂੰ ਬਾਹਰ ਕੱਢੋ, ਫਿਰ ਤੁਹਾਨੂੰ ਅਸਲੀ ਬਾਣੀ ਦਾ ਰਸ ਪ੍ਰਾਪਤ ਹੋ ਸਕਦਾ। ਜਦੋਂ ਅਸੀਂ ਕਿਸੇ ਗੁਰਮੁਖ ਵਿਅਕਤੀ ਦਾ ਕਹਿਣਾ ਮੰਨ ਕੇ ਨਸ਼ਿਆਂ ਦਾ ਪੂਰਨ ਤਿਆਗ ਕਰ ਦਿੰਦੇ ਹਾਂ ਅਤੇ ਫਿਰ ਗੁਰੂ ਵਾਲੇ ਹੋ ਕੇ ਅੰਮ੍ਰਿਤ ਛਕ ਕੇ ਬਾਣੀ ਪੜ੍ਹਦੇ ਹਾਂ, ਫਿਰ ਅਸਲੀ ਬਾਣੀ ਦਾ ਰਸ, ਅਸਲੀ ਬਾਣੀ ਦਾ ਸਵਾਦ ਉਸ ਵੇਲੇ ਸਾਨੂੰ ਆਉਂਦਾ ਹੈ ਜਦੋਂ ਪੂਰਨ ਤੌਰ 'ਤੇ ਨਸ਼ਿਆਂ ਦਾ ਤਿਆਗ ਕਰਦੇ। ਇਸੇ ਲਈ ਉਹ ਜਿਹੜਾ ਨਾਮ ਦਾ ਰਸ ਹੈ ਤਾਂ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਜੇ ਨਸ਼ਿਆਂ ਵਿਸ਼ਿਆਂ ਦਾ ਪਦਾਰਥਾਂ ਦਾ ਰਸ ਛੱਡ ਦੇਈਏ। ਇਸ ਤੋਂ ਬਿਨਾਂ ਇਹ ਇੱਕ ਸ਼ਰਤ ਹੈ ਇਹ ਰਸ ਸਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜਦੋਂ ਇਹ ਨਾਮ ਦਾ ਰਸ ਇੱਕ ਵਾਰੀ ਮਿਲ ਜਾਵੇ, ਫਿਰ ਹੋਰ ਰਸਾਂ ਦੀ ਭੁੱਖ ਸਾਰੀ ਮਿਟ ਹੀ ਜਾਂਦੀ। ਬਾਣੀ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਧਰ ਹਰ ਰਸ ਪੱਲੇ ਨਾ ਪਾਏ। ਐ ਰਸਨਾ ਤੂੰ ਬਥੇਰੇ ਰਸ ਚੱਕ ਚੱਕ ਕੇ ਵੇਖ ਲਏ ਨੇ, ਪਰ ਤੇਰੀ ਪਿਆਸ ਨਹੀਂ ਬੁਝ ਸਕੀ। ਜਿਵੇਂ ਜਿਵੇਂ ਅਸੀਂ ਪਦਾਰਥਾਂ ਦੇ ਰਸ ਚੱਕਦੇ ਹਾਂ, ਤੇ ਹੋਰ ਨਿਤ ਨਵੇਂ ਤੋਂ ਨਵੇਂ ਰਸ ਲੈਣ ਵਾਸਤੇ ਰਸਨਾ ਲਲਚਾਉਂਦੀ ਰਹੀ। ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਧਰ ਹਰ ਰਸ ਪੱਲੇ ਨਾ ਪਾਏ। ਯਾਦ ਰੱਖ ਕਿੰਨਾ ਚਿਰ ਤੱਕ ਹਰ ਰਸ, ਨਾਮ ਬਾਣੀ ਦਾ ਰਸ, ਪ੍ਰਭੂ ਪਿਆਰ ਦਾ ਰਸ, ਪ੍ਰਭੂ ਭਗਤੀ ਦਾ ਰਸ ਤੈਨੂੰ ਨਹੀਂ ਪ੍ਰਾਪਤ ਹੋ ਜਾਂਦਾ, ਓਨਾ ਚਿਰ ਤੱਕ ਉਹ ਰਸ ਖਸ ਖਾਣ ਦੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ। ਇਸ ਲਈ ਤੂੰ ਹੋਰ ਰਸਾਂ ਕਸਾਂ ਨੂੰ ਛੱਡ, ਤੇ ਵਾਹਿਗੁਰੂ ਦੇ ਨਾਮ ਬਾਣੀ ਦੇ ਰਸ ਨੂੰ ਚੱਖ, ਇਹਦੇ ਨਾਲ ਹੀ ਤੇਰੀ ਮਨ ਦੀ ਪਿਆਸ ਬੁਝ ਸਕਦੀ ਹੈ, ਤੈਨੂੰ ਤ੍ਰਿਪਤੀ ਹਾਸਲ ਹੋ ਸਕਦੀ ਹੈ। ਕਿਉਂਕਿ ਵਾਹਿਗੁਰੂ ਦਾ ਨਾਮ ਹੀ ਅਸਲੀ ਸਾਡੀ ਜੀਵਨ ਦੀ ਪੁੰਜ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ। ਉਪਨੀ ਸਾਹਿਬ ਬਾਣੀ ਦੇ ਵਿੱਚ ਸੰਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਦੀ ਬਹੁਤ ਮਹਿਮਾ ਉਚਾਰਨ, ਜਹ ਮਾਤ ਪਿਤਾ ਸੁਧ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਤੇ ਹਜ਼ੂਰ ਨੇ ਪੂਰੀ ਅਸ਼ਟਪਦੀ ਵਿੱਚ ਸਤਿਗੁਰੂ ਦੀ ਬਾਣੀ ਵਿੱਚ ਨਾਮ ਨੂੰ ਸੱਚਾ ਧੰਨ, ਨਾਮ ਨੂੰ ਸੱਚੀ ਪੂੰਜੀ ਬਿਆਨ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਉਚਾਰਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ, ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਤੇਰੇ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ, ਨਿਭਹੀ ਨਾਮ ਕੀ ਸੱਚ ਖੇਪ। ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਨਿਭਹੀ ਨਾਮ ਕੀ ਸੱਚ ਖੇਪ। ਹਜ਼ੂਰ ਕਹਿੰਦੇ ਨੇ ਨਾਮ ਦੀ ਹੀ ਖੇਪ ਸੱਚੀ ਖੇਪ ਹੈ, ਨਾਮ ਹੀ ਇੱਕ ਅਸਲੀ ਪੂੰਜੀ ਹੈ। ਨਿਭਹੀ ਇਹੀ ਲੋਕ ਤੇ ਪ੍ਰਲੋਕ ਵਿੱਚ ਸਾਡੇ ਨਾਲ ਨਿਭ, ਨਾਮ ਤੋਂ ਬਿਨਾਂ ਹੋਰ ਕੋਈ ਵੀ ਖੇਪ ਅੱਗੇ ਸਾਡੇ ਨਾਲ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰੂਮ ਵਲਾਇਤ ਵਿੱਚ ਗਏ, ਤੇ ਉੱਥੋਂ ਦਾ ਪਾਤਸ਼ਾਹ ਸੀ ਹਮੀਦ ਕਾਰੂ ਹਮੀਦ ਸੁਲਤਾਨ, ਜਿਸਦੀ ਕਾਰੂ ਅਲ, ਉਸਨੂੰ ਮਿਲੇ। ਉਹਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਫ਼ਤਗੂ ਹੋਈ। ਕਾਰੂ ਪਾਤਸ਼ਾਹ ਬੜਾ ਹੀ ਕੰਜੂਸ ਤੇ ਬੜਾ ਹਿਰਸੀ ਤੇ ਬੜਾ ਇੱਕ ਲਾਲਚੀ ਮਨੁੱਖ ਸੀ। ਉਸਨੇ ਆਪਣੀ ਜ਼ਿੰਦਗੀ ਵਿੱਚ ਇੰਨਾ ਧਨ ਇਕੱਠਾ ਕੀਤਾ, ਇਤਿਹਾਸਕਾਰਾਂ ਨੇ ਲਿਖਿਆ 40 ਗੰਜ ਇਸਨੇ ਜੋੜ ਲਏ। ਹਜ਼ੂਰ ਨੇ ਨਸੀਹਤਨਾਮੇ ਵਿੱਚ ਲਿਖਿਆ 40 ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੇ ਲੋਗੋ ਕਾਰੋਂ ਹੋਤਾ ਪਰੇਸ਼ਾਨ। ਇਸਨੇ 40 ਗੰਜ ਮਾਇਆ ਦੇ ਜੋੜੇ, ਗੰਜ ਦੇ ਬਾਰੇ ਪੁਰਾਤਨ ਵਿਦਵਾਨ ਮਹਾਂਪੁਰਖੇ ਦੱਸਦੇ ਸਨ, 35 ਹੱਥ ਚੌੜਾ ਤੇ 35 ਹੱਥ ਉੱਚਾ, ਏਡਾ ਵੱਡਾ ਜਿਹੜਾ ਚੌਰਸ ਮਾਇਆ ਦਾ ਢੇਰ ਹੋਵੇ ਉਹਨੂੰ ਇੱਕ ਗੰਜ ਕਹਿੰਦੇ ਸਨ। 35 ਹੱਥ, ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ 35 ਹੱਥ ਚੌੜਾ, 35 ਹੱਥ ਉੱਚਾ ਜਿਹੜਾ ਮਾਇਆ ਦਾ ਢੇਰ ਹੋਵੇ ਉਹਨੂੰ ਇੱਕ ਗੰਜ ਕਹਿੰਦੇ ਸਨ। ਇਸ ਨੇ 40 ਗੰਜ ਜੋੜੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹਨੂੰ ਸਿੱਖਿਆ ਦਿੱਤੀ ਕਿ ਚਾਹ ਨੇਕ ਨਾਮੇ ਜੋ ਦੇਵੈ ਖੁਦਾਏ, ਦਮੜਾ ਦਿਸ਼ੀ ਕਾ ਜੋ ਖਰਚਾ ਅਰਥ ਹੈ, ਜੇ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਮਾਇਆ ਦੇਵੇ, ਧਨ ਦੇਵੇ, ਉਹਦੇ ਨਾਲ ਪਰਉਪਕਾਰ ਦੇ ਕੰਮ ਕਰਨੇ ਚਾਹੀਦੇ ਨੇ। ਮਾਇਆ ਨੂੰ ਸੇਵਾ ਦੇ ਵਿੱਚ ਲਾ ਕੇ ਪਰਉਪਕਾਰ ਦੇ ਲਈ ਖਰਚ ਕੇ ਜਸ ਪ੍ਰਾਪਤ ਕਰਨਾ ਚਾਹੀਦਾ ਹੈ। ਇੱਛਾ ਨੇਕ ਨਾਮੀ ਜੇ ਦੇਵੈ ਖੁਦਾਏ, ਦਮੜਾ ਤਿਸੀ ਕਾ ਜੋ ਖਰਚਾ ਅਰਥ ਹੈ, ਮਾਇਆ ਉਸੇ ਦੀ ਮਿੱਤਰ ਹੈ ਜਿਹੜਾ ਇਸ ਨੂੰ ਖਰਚਦਾ ਹੈ ਆਪਦੇ ਵਾਸਤੇ ਤੇ ਨਾਲ ਦੂਜਿਆਂ ਨੂੰ ਵੀ ਸੁੱਖ ਦਿੰਦਾ ਹੈ, ਉਹਦੇ ਲਈ ਮਾਇਆ ਸੁਖਦਾਈ ਹੁੰਦੀ ਹੈ। ਅਤੇ ਜਿਹੜਾ ਇਸ ਮਾਇਆ ਦੀ ਖਾਤਰ ਪਾਪ ਕਰਦਾ, ਝੂਠ ਬੋਲਦਾ, ਬੇਈਮਾਨੀਆਂ ਕਰਦਾ, ਕਿ ਮਾਇਆ ਉਹਦਾ ਅਕਸਰ ਦੁਸ਼ਮਣ ਬਣ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰਮੁਖੋ ਅਸਲੀ ਜਿਹੜੀ ਖੇਪ ਹੈ ਉਹ ਨਾਮ ਦੀ ਖੇਪ ਹੈ, ਉਹਦੇ ਨਾਲ ਜੁੜਨਾ ਚਾਹੀਦਾ। ਅਤੇ ਇਹ ਜਿਹੜੀ ਨਾਮ ਦੀ ਸੱਚੀ ਖੇਪ ਹੈ, ਇਹੀ ਲੋਕ ਤੇ ਪ੍ਰਲੋਕ ਵਿੱਚ ਨਾਲ ਨਿਭਦੀ ਹੈ।
ਲਾਭ ਹਰ ਗੁਣ ਗਾਏ ਨਿਧ ਧਨ ਵਿਖੈ ਮਾਹੇ ਅਨੇਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਲਾਭ ਹਰ ਗੁਣ ਗਾਏ ਨਿਧ ਧਨ, ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਜੇ ਉਸਦੀ ਜੇ ਉਸਦਾ ਤੁਸੀਂ ਲਾਭ ਲੈਣਾ ਚਾਹੁੰਦੇ ਹੋ, ਲਾਭ ਹਰ ਗੁਣ ਗਾਏ ਨਿਧ ਧਨ, ਫਿਰ ਵਾਹਿਗੁਰੂ ਦੇ ਗੁਣਾਂ ਨੂੰ ਗਾਓ, ਕਿਉਂ ਉਹ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ। ਜਦੋਂ ਤੁਸੀਂ ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਗਾਓਗੇ, ਤੇ ਫਿਰ ਤੁਹਾਨੂੰ ਉਸ ਵਾਹਿਗੁਰੂ ਦੇ ਨਾਮ ਦੇ ਧਨ ਦਾ ਲਾਭ ਪ੍ਰਾਪਤ ਹੋਵੇ। ਕੀਰਤਨ ਦੇ ਨਾਲ ਹੀ ਨਾਮ ਦਾ ਸੰਬੰਧ ਹੈ। ਰਾਜ ਜੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਗੁਣ ਗਾ ਕੇ ਜੋ ਵਾਹਿਗੁਰੂ ਗੁਣਾਂ ਦੀ ਨਿਧ ਖਾਣ ਹੈ, ਉਸ ਵਾਹਿਗੁਰੂ ਦੇ ਗੁਣ ਗਾ ਕੇ ਵਾਹਿਗੁਰੂ ਦੇ ਨਾਮ ਧਨ ਦਾ ਲਾਭ ਪ੍ਰਾਪਤ ਹੁੰਦਾ ਹੈ। ਤੇ ਜਿਸ ਨੂੰ ਇਹ ਨਾਮ ਦਾ ਧਨ ਪ੍ਰਾਪਤ ਹੋ ਜਾਵੇ, ਵਿਖੇ ਮਾਹੇ ਅਲੇ, ਵਿਖੇ ਦਾ ਅਰਥ ਵੀ ਵਿਖ ਜ਼ਹਿਰ, ਜ਼ਹਿਰ ਕੀ ਹੈ, ਇਹ ਮਾਇਆ, ਫਿਰ ਉਹ ਮਾਇਆ ਦੇ ਵਿੱਚ ਰਹਿੰਦਾ ਹੋਇਆ ਅਲੇਪ ਨਿਰਲੇਪ ਹੁੰਦਾ ਹੈ। ਭਾਵ ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਸੱਚਾ ਧਨ ਪ੍ਰਾਪਤ ਹੋ ਜਾਂਦਾ ਹੈ, ਫਿਰ ਉਹ ਮਾਇਆ ਵਿੱਚ ਰਹਿ ਕੇ ਹਮੇਸ਼ਾ ਲਈ ਮਾਇਆ ਦੇ ਮੋਹ ਅਤੇ ਮਾਇਆ ਦੇ ਹੰਕਾਰ ਤੋਂ ਬਚਿਆ ਰਹਿੰਦੇ। ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ, ਉਹ ਮਾਇਆ ਦਾ ਮਾਨ ਅਤੇ ਮਾਇਆ ਦਾ ਮੋਹ ਛੱਡ ਕੇ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦਾ, ਅਤੇ ਹਮੇਸ਼ਾ ਲਈ ਉਹ ਆਨੰਦ ਮਾਣਦਾ ਹੈ। ਸਤਿਗੁਰੂ ਮਹਾਰਾਜ ਅੱਗੇ ਫਰਮਾਉਂਦੇ ਹਨ,
ਅਜੰਤ ਸਗਲ ਸੰਤੋਖੇ ਆਪਣਾ ਪ੍ਰਭ ਧਿਆਏ।
ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿ ਜਿਹੜਾ ਨਾਮ ਦਾ ਧਨ ਹੈ, ਨਾਮ ਦੀ ਪੂੰਜੀ ਹੈ, ਕਿਧਰੇ ਐਸਾ ਨਾ ਹੋਵੇ ਜੇ ਇਸ ਨੂੰ ਵਰਤਣ ਲੱਗ ਪਏ ਕਿਧਰੇ ਮੁੱਕ ਹੀ ਜਾਵੇ। ਕਿਉਂਕਿ ਜਿਹੜੀ ਬਾਹਰਲੀ ਪੂੰਜੀ ਹੈ, ਸਾਡੇ ਪਾਸ ਕੋਈ ਧਨ ਇਕੱਤਰ ਕੀਤਾ ਹੁੰਦਾ, ਉਹਦੇ ਲਈ ਸਾਨੂੰ ਇਹ ਖਤਰਾ ਬਣਿਆ ਰਹਿੰਦਾ ਹੈ ਕਿ ਜੇ ਇਸ ਨੂੰ ਬਹੁਤਾ ਖਰਚ ਲਿਆ ਕਿਧਰੇ ਮੁੱਕ ਹੀ ਨਾ ਜਾਵੇ, ਅਤੇ ਮੁੱਕ ਵੀ ਜਾਂਦਾ ਕਿ ਹੁਣ ਬਹੁਤਾ ਧਨ ਆਪਾਂ ਵਰਤਦੇ ਹਾਂ ਐਸ਼ੋ ਇਸ਼ਰਤ ਵਿੱਚ, ਇਸ ਧਨ ਨੂੰ ਬਰਬਾਦ ਕਰਦੇ ਹਾਂ, ਅਤੇ ਕਈ ਜਿਹੜੇ ਲੱਖਪਤੀ ਕੱਖੋਂ ਹੌਲੇ ਵੀ ਹੋ ਜਾਂਦੇ ਨੇ। ਇਸੇ ਲਈ ਮਹਾਰਾਜ ਕਿਧਰੇ ਇਹ ਨਾ ਹੋਵੇ ਜੇ ਨਾਮ ਤੁਹਾਨੂੰ ਵਰਤਣ ਲੱਗ ਪਏ ਕਿਧਰੇ ਇਹ ਮੁੱਕ ਹੀ ਨਾ ਜਾਵੇ, ਤਾਂ ਹਜ਼ੂਰ ਕਹਿੰਦੇ ਭਾਈ ਨਹੀਂ, ਇਹ ਧਨ ਐਸਾ ਧਨ ਹੈ, ਆਵੇ ਹੈ, ਖਰਚਾ ਹੈ, ਰਲ ਮਿਲ ਭਾਈ, ਟੂਟ ਨਾ ਆਵੇ, ਵੱਧ ਦੋ ਜਾਏ, ਇਹ ਕਦੇ ਮੁੱਕਣ ਵਾਲਾ ਨਹੀਂ ਹੈ। ਜਿਵੇਂ ਜਿਵੇਂ ਇਸ ਨੂੰ ਵਰਤਿਆ ਜਾਂਦਾ ਹੈ, ਇਹ ਹੋਰ ਵੱਧ ਹੈ, ਇਹਦੇ ਵਿੱਚ ਹੋਰ ਵਾਧਾ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੀ ਜਨ ਸਗਲ ਸੰਤੋਖੀ ਆਪਣਾ ਪ੍ਰਭ ਧਿਆਏ। ਜਿਤਨੇ ਵੀ ਜੀਵ ਜੰਤ ਨੇ, ਉੱਚੇ ਨੀਵੇਂ, ਛੋਟੇ ਵੱਡੇ, ਗਰੀਬ ਤੇ ਅਮੀਰ, ਉਹ ਵੀ ਆਪਣੇ ਪ੍ਰਭੂ ਨੂੰ ਧਿਆ ਕੇ, ਭਾਵ ਉਸ ਵਾਹਿਗੁਰੂ ਦੇ ਨਾਮ ਧਨ ਦੀ ਵਰਤੋਂ ਕਰਕੇ, ਵਾਹਿਗੁਰੂ ਦਾ ਸਿਮਰਨ ਕਰਕੇ ਸਗਲ ਸੰਤੋਖੀ, ਉਹ ਸਾਰੇ ਹੀ ਸੰਤੁਸ਼ਟ ਹੋ ਗਏ। ਜਿਸ ਜਿਸ
व्यक्ति ने जिस जिस गुरसिख माई भाई ने उस वाहिगुरु का सिमरन किया है, नाम का धन एकत्र किया है, उन्हां सारिआं नूं ही आत्मक तृप्ति हासिल हो गई।
अपना जन्म पार जीतियो बहुड़ जोन ना पाए।
हजूर फरमाउंदे ने उस गुरसिख माई भाई ने जिहड़ा रतन जन्म अपार जीतियो, जिहड़ा अपार दर्श बहुत कीमती रतन वर्गा अमोलक जन्म मनुखा जन्म जीतियो, उसने इहनूं जित लिया। ਭਾਵ ਸ਼ਹੀਰੇ ਵਰਗੇ ਅਮੋਲਕ ਜਨਮ ਨੂੰ ਉਹਨਾਂ ਨੇ ਸਫਲਾ ਕਰ ਲਿਆ। ਵਾਹਿਗੁਰੂ ਦਾ ਸਿਮਰਨ ਕਰਕੇ ਬਹੁੜ ਜੂਨ ਨਾ ਪਾਏ, ਹਜ਼ੂਰ ਕਹਿੰਦੇ ਉਹਨਾਂ ਨੂੰ ਫਿਰ ਦੁਬਾਰਾ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਪਾਇਆ ਜਾਵੇਗਾ। 84 ਲੱਖ ਜੂਨਾਂ ਨੇ, ਪਰ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਨਾਮ ਧੰਨ ਦੀ ਖੇਪ ਨੂੰ ਸੰਗ੍ਰਹਿ ਕਰਦੇ ਹਨ, ਤੇ ਫਿਰ ਉਹਨਾਂ ਨੂੰ ਦੁਬਾਰਾ ਮੁੜ ਕੇ ਦੂਨਾ ਦੇ ਵਿੱਚ ਨਹੀਂ ਪਾਇਆ ਜਾਂਦਾ।
ਕਿਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ।
ਗੁਰੂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ, ਮਹਾਰਾਜ ਇਹ ਜਿਹੜਾ ਨਾਮ ਦਾ ਰੰਗ ਕਿਵੇਂ ਲੱਗਦਾ ਹੈ, ਨਾਮ ਧੰਦੇ ਨਾਲ ਪ੍ਰੇਮ ਕਿਵੇਂ ਲੱਗਦਾ ਹੈ, ਲਓ ਹੁਣ ਇਹਦਾ ਕਾਰਨ ਹਜ਼ੂਰ ਦੱਸਦੇ ਨੇ। ਭਏ ਕਿਰਪਾਲ ਦਿਆਲ ਗੋਬਿੰਦ, ਵੀ ਜਦੋਂ ਦਇਆ ਦੇ ਸੋਮੇ ਦਇਆ ਦੇ ਸਰ ਗੋਬਿੰਦ ਵਾਹਿਗੁਰੂ ਜੀ ਭਏ ਕਿਰਪਾਲ ਕਿਸੇ ਵੀ ਗੁਰਸਿੱਖ ਮਾਈ ਭਾਈ ਦੇ ਮਿਹਰਬਾਨ ਹੁੰਦੇ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਜਿਸ 'ਤੇ ਵੀ ਪ੍ਰਸੰਨ ਹੁੰਦਾ ਹੈ, ਭਇਆ ਸਾਧੂ ਸੰਗ, ਫਿਰ ਉਹਨੂੰ ਸਾਧੂ ਦਾ ਸੰਗ ਭਾਵ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ। ਮਹਾਂਪੁਰਖ ਦੱਸਦੇ ਸਨ ਜਿਸ ਮਨੁੱਖ ਉੱਤੇ ਵਾਹਿਗੁਰੂ ਦੀ ਸਮਾਨ ਕਿਰਪਾ ਹੁੰਦੀ ਹੈ ਉਸਨੂੰ ਪੂਰੇ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ। ਜਦੋਂ ਪੂਰੇ ਗੁਰੂ ਦੀ ਮਿਹਰ ਹੋ ਜਾਂਦੀ ਹੈ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਸਦਾ ਮਿਲਾਪ ਹੋ ਜਾਂਦਾ। ਕਿਉਂ ਸਤਿਗੁਰੂ ਦਰਗਾਹੀ ਬਸੀਟ ਹਨ, ਉਹਨਾਂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ। ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਪਰਮੇਸ਼ਰ ਨੂੰ ਮਿਲ ਹੀ ਨਹੀਂ ਸਕਦਾ ਕਿ ਗੁਰਮਤਿ ਦਾ ਸਤਾਂਤ ਹੈ ਗੁਰਪ੍ਰਸਾਦ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ, ਹਰ ਨਾਮੋ ਮੰਦਰ ਦਰੜਾਈ ਦਾ ਕੱਟੀ ਹਉਮੈ ਰੋਗ, ਨਾਨਕ ਸਤਿਗੁਰ ਜਿਨ੍ਹਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸਨ। ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ 'ਤੇ ਮੇਰੇ ਵਾਹਿਗੁਰੂ ਜੀ ਪ੍ਰਸੰਨ ਹੋਏ ਉਹਨਾਂ ਨੂੰ ਗੁਰੂ ਦਾ ਸੰਗ ਪ੍ਰਾਪਤ ਹੋ ਗਿਆ।
ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ।
ਲੋ ਹਜ਼ੂਰ ਕਹਿੰਦੇ ਨੇ ਹਰ ਚਰਨ ਰਾਸ ਨਾਨਕ ਪਾਈ, ਫਿਰ ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਚਰਨਾਂ ਦੀ ਰਾਸ ਦੀ ਸ਼ਰਧਾ ਪ੍ਰੀਤ ਅਤੇ ਪ੍ਰਤੀਤ ਉਹਨਾਂ ਨੇ ਪ੍ਰਾਪਤ ਕਰ ਲਈ। ਚਰਨ ਰਾਸ ਦਾ ਮਤਲਬ ਹੀ ਨਾਮ ਦੀ ਖੇਤ, ਕਿਉਂਕਿ ਵਾਹਿਗੁਰੂ ਦੇ ਚਰਨ ਉਹਦਾ ਨਾਮ ਹੀ ਹੈ, ਜਿਤ ਚਰਨ ਨਾਮ। ਹਰ ਚਰਨ ਰਾਸ ਨਾਨਕ ਪਾਈ ਇਹਦਾ ਅਰਥ ਬਣ ਗਿਆ ਉਸ ਵਾਹਿਗੁਰੂ ਦੇ ਨਾਮ ਦੀ ਪੂੰਜੀ ਉਹਨਾਂ ਗੁਰਮੁਖਾਂ ਨੇ ਪ੍ਰਾਪਤ ਕਰ ਲਈ। ਲੱਗਾ ਪ੍ਰਭ ਸਿਉ ਰੰਗ, ਹੁਣ ਉਹਨਾਂ ਦਾ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਰੰਗ ਲੱਗ, ਪ੍ਰੇਮ ਜੁੜ ਗਿਆ। ਜਿਨ੍ਹਾਂ ਨੂੰ ਗੁਰੂ ਦਾ ਸੰਗ ਪ੍ਰਾਪਤ ਹੋਇਆ, ਫਿਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਪੂੰਜੀ ਪ੍ਰਾਪਤ ਹੋ ਗਈ, ਅਤੇ ਫਿਰ ਜਿਨ੍ਹਾਂ ਨੂੰ ਨਾਮ ਦੀ ਪੂੰਜੀ ਪ੍ਰਾਪਤ ਹੋ ਜਾਂਦੀ ਹੈ, ਲੱਗਾ ਪ੍ਰਭ ਸਿਉ ਰੰਗ, ਫਿਰ ਉਹਨਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ।
ਵਾਰਗ ਮਹੱਲਾ ਪੰਜਵਾਂ ਮਾਇਰੀ ਪੇਖ ਰਹੀ ਬਿਸਮਾਦ।
ਲੋ ਜਦੋਂ ਕਿਸੇ ਮਨੁੱਖ ਨੂੰ ਅਧਿਆਤਮਕ ਪ੍ਰਾਪਤੀ ਹੁੰਦੀ ਹੈ, ਫਿਰ ਉਹ ਹੋਰ ਜਿਹੜੇ ਗੁਰਮੁਖ ਸਾਧੂ ਮਹਾਤਮਾ ਮਹਾਂਪੁਰਖ ਹੁੰਦੇ ਨੇ ਉਹਨਾਂ ਦੇ ਪਾਸ ਜਾ ਕੇ ਆਪਣੇ ਮਨ ਦੀ ਅਵਸਥਾ ਨੂੰ ਸਾਂਝੀ ਕਰਦਾ ਹੈ, ਅਤੇ ਫਿਰ ਉਹ ਜੋ ਉਹਨੂੰ ਅਧਿਆਤਮਕ ਪ੍ਰਾਪਤੀਆਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਦੱਸਦਾ ਹੈ। ਹੁਣ ਅਗਲੇ ਸ਼ਬਦ ਵਿੱਚ ਹਜ਼ੂਰ ਮਾਈ ਸ਼ਬਦ ਦੁਆਰਾ ਕਿਉਂਕਿ ਸੰਗਤ ਵਿੱਚ ਸਾਰੇ ਮਾਈ ਭਾਈ ਬੈਠੇ ਹੁੰਦੇ। ਇਸੇ ਲਈ ਹਜ਼ੂਰ ਨੇ ਬਾਣੀ ਵਿੱਚ ਕਈ ਵਾਰੀ ਭਾਈ ਸ਼ਬਦ ਦੁਆਰਾ ਕਦੇ ਮਾਈ ਸ਼ਬਦ ਦੁਆਰਾ ਵੀ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਹੁਣ ਇੱਥੇ ਹਜ਼ੂਰ ਮਾਈ ਦੀ ਮਾਈ ਸ਼ਬਦ ਦੁਆਰਾ ਸੰਬੋਧਨ ਕਰਦੇ। ਮਾਈ ਦਾ ਸਿਧਾਂਤਕ ਅਰਥ ਮਹਾਂਪੁਰਖ ਹੀ ਕਰਦੇ ਸਨ। ਉੱਤਮ ਸਖੀ ਕਮਾਈ ਵਾਲੇ ਮਹਾਂਪੁਰਖ ਉਹਨਾਂ ਨੂੰ ਮਾਈ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਮਾਈ ਦੀ ਵੇਖ ਰਹੀ ਇਹ ਮਾਈ ਇਹ ਉੱਤਮ ਸਖੀ ਹੈ ਮਹਾਂਪੁਰਖੋ ਮੈਂ ਤੇ ਉਸ ਆਨੰਦ ਨੂੰ ਵੇਖ ਕੇ ਰਹੀ ਵਿਸਮਾਦ ਬਹੁਤ ਵਿਸਮਾਦ ਹੋ ਰਹੇ ਹੈਰਾਨ ਹੋ ਰਹੇ ਕਿਉਂ ਹੁਣ ਉਸ ਵਾਹਿਗੁਰੂ ਦੀ ਕਿਰਪਾ ਦੁਆਰਾ ਐਸੀ ਆਨੰਦਮਈ ਅਵਸਥਾ ਪ੍ਰਾਪਤ ਹੋ ਗਈ ਹੈ। ਬਿਸਮਨ ਬਿਸਮ ਭਏ ਬਿਸਮ ਦਿਨ ਬੁੱਝਿਆ ਦਿਸ ਆਇਆ ਸਵਾਦ ਇੱਕ ਤਾਂ ਵਾਇਆ ਮਾਇਆ ਦਾ ਵਿਸਮਾਦ ਵੀ ਹੈ। ਆਪਾਂ ਜਦੋਂ ਕੋਈ ਦੁਨਿਆਵੀ ਤੌਰ 'ਤੇ ਕੋਈ ਸੁੰਦਰ ਵਸਤੂ ਵੇਖਦੇ ਹਾਂ ਕਿ ਸਾਡਾ ਮਨ ਗਦਗਦ ਹੋ ਜਾਂਦਾ। ਇੱਕ ਕੁਦਰਤ ਦਾ ਵਿਸਮਾਦ ਵੀ ਹੈ ਕਿ ਜਦੋਂ ਆਪਾਂ ਕੁਦਰਤ ਦੇ ਰੰਗ ਦੇਖਦੇ ਹਾਂ ਕੋਈ ਸੋਹਣਾ ਫੁੱਲ ਖਿੜਿਆ ਵੇਖ ਲੈਂਦੇ ਹਾਂ ਜਾਂ ਕਿਧਰੇ ਕੋਈ ਆਪਾਂ ਸੁੰਦਰ ਸੀਨ ਕੁਦਰਤ ਦਾ ਵੇਖਦੇ ਹਾਂ ਤਾਂ ਸਾਡਾ ਮਨ ਵਿਸਮਾਦ ਵਿੱਚ ਚਲਿਆ ਜਾਂਦਾ। ਪਰ ਜਿਹੜਾ ਪਰਮੇਸ਼ਰ ਦਾ ਵਿਸਮਾਦ ਹੈ ਉਹ ਮਾਇਆ ਦੇ ਇਹ ਕੁਦਰਤ ਦੇ ਵਿਸਮਾਦ ਤੋਂ ਵੀ ਇੱਕ ਉੱਪਰਲੀ ਸਟੇਜ ਹੁੰਦੀ। ਉੱਥੇ ਜਾ ਕੇ ਸਾਡਾ ਮਨ ਹੈਰਾਨ ਹੋ ਜਾਂਦਾ। ਹੁਣ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਤੇ ਉਸ ਜਿਹੜਾ ਅਧਿਆਤਮਕ ਵਿਸਮਾਦ ਹੈ ਉਹਦੀ ਗੱਲ ਕਰਦੇ ਨੇ। ਜਦੋਂ ਕਿਸੇ ਰੂਹ ਨੂੰ ਕਿਸੇ ਜੀਵ ਆਤਮਾ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਜਾਂਦੇ ਨੇ ਉਹਦੇ ਦਰਸ਼ਨਾਂ ਦੀ ਝਲਕ ਮਿਲ ਜਾਂਦੀ ਹੈ ਫਿਰ ਉਹ ਇਹ ਗੱਲ ਆਖਦੀ ਹੈ ਮਾਈ ਦੀ ਵੇਖ ਰਹੀ ਵਿਸਮਾਦ ਇਹ ਮਾਈ ਉੱਤਮ ਸਖੀ ਮੈਂ ਤੇ ਉਸ ਵਾਹਿਗੁਰੂ ਨੂੰ ਵੇਖ ਕੇ ਹੈਰਾਨ ਹੋ ਗਈ ਹਾਂ ਮੇਰਾ ਸੁੰਦਰ ਸਵਾਮੀ ਜੀ ਚਰਨ ਕਮਲ ਪਗਸ਼ਾਰਾ ਤੂੰ ਇੰਨਾ ਸੁੰਦਰ ਇੰਨਾ ਖੂਬਸੂਰਤ ਹੈ ਮੈਂ ਤੇ ਵੇਖ ਵੇਖ ਕੇ ਹੈਰਾਨ ਹੋ ਰਹੀ ਹਾਂ।
ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕੇ ਸਵਾਦ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਦੋਂ ਮੇਰੀ ਸੁਰਤ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ ਫਿਰ ਕੀ ਹੋਇਆ ਅਨਹਦ ਧੁਨੀ ਮੇਰਾ ਮਨ ਮੋਹਿਓ ਮੇਰੇ ਅੰਦਰ ਇੱਕ ਅਨਹਦ ਵਾਜਿਆਂ ਦੀ ਧੁਨ ਪ੍ਰਗਟ ਹੋ ਜਿਸ ਨੂੰ ਅਨਹਦ ਵਾਜੇ ਵੀ ਆਖਿਆ ਜਾਂਦਾ ਹੈ ਉਸ ਅਨਹਦ ਵਾਜਿਆਂ ਦੀ ਧੁਨੀ ਨੂੰ ਸੁਣ ਕੇ ਮੇਰਾ ਮਨ ਮੋਹਿਤ ਹੋ ਗਿਆ। ਬਾਹਰਲਾ ਵੀ ਸੰਗੀਤ ਹੈ ਬਹੁਤ ਸਾਰੇ ਲੋਕ ਬਾਹਰਲੇ ਸੰਗੀਤ ਨੂੰ ਸੁਣ ਸੁਣ ਕੇ ਬੜੇ ਖੁਸ਼ ਹੁੰਦੇ ਕਈਆਂ ਨੂੰ ਸੰਗੀਤ ਬਹੁਤ ਹੀ ਪਿਆਰਾ ਲੱਗਦਾ ਪਰ ਯਾਦ ਰੱਖੋ ਜਿਹੜਾ ਹੋਰ ਗੀਤ ਸੰਗੀਤ ਸੁਣਨ ਦੇ ਨਾਲੋਂ ਜੇ ਆਪਾਂ ਗੁਰਬਾਣੀ ਦਾ ਕੀਰਤਨ ਸੁਣਨ ਲੱਗ ਜਾਈਏ ਇਹ ਸਾਡੇ ਜੀਵਨ ਦੇ ਲਈ ਬਹੁਤ ਲਾਭਕਾਰੀ ਹੋ ਸਕਦਾ। ਜਿਹੜੇ ਗੰਦੇ ਗੀਤ ਨੇ ਉਹ ਤੇ ਸਾਡੇ ਮਨ ਨੂੰ ਵਿਸ਼ੇ ਵਿਕਾਰਾਂ ਵੱਲ ਧੱਕਦੇ ਹਨ ਅਤੇ ਜਿਹੜਾ ਗੁਰਬਾਣੀ ਦਾ ਕੀਰਤਨ ਹੈ ਸਾਨੂੰ ਵਿਸ਼ੇ ਵਿਕਾਰਾਂ ਵੱਲੋਂ ਮੋੜਦਾ। ਇਸੇ ਲਈ ਸਾਨੂੰ ਜੇ ਸੰਗੀਤ ਸੁਣਨਾ ਹੀ ਹੈ ਕਿ ਗੁਰਮਤ ਦਾ ਸੰਗੀਤ ਗੁਰਬਾਣੀ ਦਾ ਕੀਰਤਨ ਹੀ ਸੁਣਨਾ ਚਾਹੀਦਾ। ਦੂਸਰੇ ਸੰਗੀਤ ਬਾਰੇ ਤਾਂ ਹਜ਼ੂਰ ਨੇ ਬਾਣੀ ਵਿੱਚ ਸਾਨੂੰ ਇਹ ਸਿੱਖਿਆ ਬਖਸ਼ੀ ਹੈ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ ਐ ਮੇਰੇ ਵਾਹਿਗੁਰੂ ਆਹ ਜਿਹੜਾ ਭੈੜਾ ਗੀਤ ਸੰਗੀਤ ਹੈ ਇਹ ਮੇਰੇ ਕੰਨਾਂ ਵਿੱਚ ਨਾ ਸੁਣ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲ ਬੋਲ ਆ ਜਾਏ। ਜਿਹੜੇ ਸਾਕਤ ਪੁਰਸ਼ ਜਿਹੜੇ ਪਰਮੇਸ਼ਰ ਨਾਲੋਂ ਟੁੱਟੇ ਹੋਏ ਨੇ ਅਤੇ ਸ਼ਕਤੀ ਨਾਲ ਜੁੜੇ ਹੋਏ ਨੇ ਮਾਇਆ ਦੇ ਬੁੱਤ ਬਣੇ ਹੋਏ ਨੇ ਮਾਇਆ ਦੇ ਲਈ ਸਭ ਕੁਝ ਕਰਦੇ ਕਰਾਉਂਦੇ ਨੇ ਜਿਹੜੇ ਇਹੋ ਜਿਹੇ ਸਾਕਤ ਪੁਰਸ਼ ਨੇ ਸੰਗੀਤ ਦੀਆਂ ਧੁਨਾਂ ਦੇ ਨਾਲ ਅਤੇ ਬਹੁਤ ਭੈੜੇ ਗੀਤ ਗਾਉਂਦੇ ਨੇ ਗੱਚਰ ਗੀਤ ਗਾਉਂਦੇ ਨੇ ਅਤੇ ਬਾਣੀ ਵਿੱਚ ਸਾਰੇ ਬਚਨ ਲਿਖੇ ਹੋਏ ਨੇ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਤਾਕਤ ਗੀਤ ਨਾਦ ਤੁਨ ਗਾਵਤ ਬੋਲ ਬੋਲ ਅਜਾਏ, ਤੇ ਬੜੇ ਅਜਾਏ ਦਰਸ ਦੀ ਅਜਾਈ ਤੇ ਥਵੇ ਬੋਲ ਬੋਲ। ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਜਿਨ੍ਹਾਂ ਨੂੰ ਸੁਣ ਕੇ ਜਿਹੜਾ ਸ਼ਰੀਫ ਆਦਮੀ ਹੈ ਉਹਦਾ ਸ਼ਰਮ ਨਾਲ ਸਿਰ ਚੁੱਕ ਜਾਂਦਾ। ਇਹੋ ਜਿਹੇ ਗੀਤ ਸੰਗੀਤ ਤੋਂ ਭਾਈ ਬਚਣਾ ਚਾਹੀਦਾ। ਹਾਂ, ਉਹਦੀ ਥਾਂ ਤੇ ਗੁਰਬਾਣੀ ਦਾ ਕੀਰਤਨ ਸੁਣੋ ਤੇ ਕੀਰਤਨ ਸੁਣ ਕੇ ਸਾਡੇ ਮਨ ਦੇ ਵਿੱਚ ਟਿਕਾਓ ਆਵੇਗਾ ਤੇ ਮਨ ਵਿਸ਼ੇ ਵਿਕਾਰਾਂ ਤੋਂ ਪਿੱਛੇ ਹਟੇਗਾ। ਇੱਥੇ ਹਜ਼ੂਰ ਅਨਹਦ ਧੁਨੀ ਦੀ ਗੱਲ ਕਰਦੇ ਨੇ ਤੇ ਜਦੋਂ ਕੋਈ ਮਨੁੱਖ ਸੁਰਤ ਸ਼ਬਦ ਦਾ ਅਭਿਆਸ ਕਰਦਾ ਹੈ ਤੇ ਉਸ ਵੇਲੇ ਉਹਦੀ ਸੁਰਤ ਜਦੋਂ ਸ਼ਬਦ ਨਾਲ ਜੁੜ ਜਾਂਦੀ ਹੈ ਫਿਰ ਇੱਕ ਅੰਦਰੋਂ ਵੀ ਅਨਹਦ ਵਾਜੇ ਸੁਣਾਈ ਦਿੰਦੇ, ਭਾਵ ਸਾਡੀ ਸੁਰਤ ਅੰਦਰ ਸੰਗੀਤਮਈ ਧੁਨੇ ਦੇ ਵਿੱਚ। ਉਹ ਜਿਹੜਾ ਸੰਗੀਤ ਹੈ ਬਾਹਰਲੇ ਸੰਗੀਤ ਨਾਲੋਂ ਵੱਖਰਾ ਹੈ ਤੇ ਬਹੁਤ ਸੁਆਦਲਾ ਵੀ ਹੈ। ਹਜ਼ੂਰ ਕਹਿੰਦੇ ਨੇ ਜਦੋਂ ਸੁਰਤ ਅੰਦਰ ਉਸ ਅਨਹਦ ਵਾਜਿਆਂ ਦੀ ਧੁਨੀ ਨੂੰ ਸੁਣਿਆ, ਭਾਵ ਸੰਗੀਤਮਈ ਧੁਨੀ ਦੇ ਵਿੱਚ ਗੁਰਬਾਣੀ ਦਾ ਕੀਰਤਨ ਤੇ ਵਾਹਿਗੁਰੂ ਦਾ ਸਿਮਰਨ ਸੁਣਿਆ, ਉਸ ਅਨਹਦ ਧੁਨੀ ਨੂੰ ਸੁਣ ਕੇ ਮੇਰਾ ਮਨ ਮੋਹਿਤ ਹੋ ਗਿਆ। ਅਚਰਜ ਤਾਕੀ ਸਵਾਦ, ਹਜ਼ੂਰ ਕਹਿੰਦੇ ਨੇ ਉਸ ਅਨਹਦ ਵਾਜਿਆਂ ਦਾ ਸਵਾਦ ਬੜਾ ਹੀ ਅਚਰਜ ਹੈ, ਬਹੁਤ ਹੈਰਾਨ ਕਰਨ ਵਾਲਾ ਹੈ। ਜਦੋਂ ਕਿਸੇ ਵਿਅਕਤੀ ਨੂੰ ਉਸ ਅਨਹਦ ਵਾਜਿਆਂ ਦੀ ਧੁਨ ਸੁਣਾਈ ਦਿੰਦੀ ਹੈ ਤੇ ਉਹ ਉਸ ਨੂੰ ਵੇਖ ਕੇ ਤੇ ਸੁਣ ਕੇ ਹੈਰਾਨ ਰਹਿ ਜਾਂਦਾ ਹੈ, ਕਿਉਂਕਿ ਦੁਨੀਆਂ ਦਾ ਗੀਤ ਤੇ ਸੰਗੀਤ ਉਹਦੇ ਸਾਹਮਣੇ ਤੁਛ ਹੀ ਹੁੰਦਾ, ਕੱਖ ਵੀ ਨਹੀਂ ਹੁੰਦਾ। ਜਿਨ੍ਹਾਂ ਨੂੰ ਵਾਹਿਗੁਰੂ ਦੇ ਉਸ ਅਜੱਪਾ ਜਾਪ ਦੇ ਅਨਹਦ ਵਾਜੇ ਸੁਣਨ ਲੱਗ ਜਾਂਦੇ ਨੇ ਕਿ ਫਿਰ ਉਹਨੂੰ ਹੋਰ ਕੋਈ ਚੰਗਾ ਹੀ ਨਹੀਂ ਲੱਗਦਾ। ਹਜ਼ੂਰ ਕਹਿੰਦੇ ਨੇ ਐਸੇ ਨਜ਼ਾਰੇ ਨੂੰ ਵੇਖ ਕੇ ਮੈਂ ਤੇ ਹੈਰਾਨ ਹੋ ਰਹੀ ਹਾਂ।
ਮਾਤ ਪਿਤਾ ਬੰਦ ਪਹਿ ਸੋਈ ਮਨ ਹਰ ਕੋ ਅਹਿਲਾਦ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਮੋਦਨੀ ਗੁਰਮੁਖੋ, ਮਾਤ ਪਿਤਾ ਬੰਦ ਪਹਿ ਸੋਈ, ਹੁਣ ਤੇ ਉਸ ਵਾਹਿਗੁਰੂ ਦੇ ਨਾਲ ਇੰਨਾ ਪਿਆਰ ਹੋ ਗਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਡੀ ਮਾਤਾ ਹੈ, ਉਹੀ ਸਾਡਾ ਪਿਤਾ ਹੈ। ਪਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗ ਦਿਖਾਏ। ਅਸਲੀ ਮਾਤਾ ਪਿਤਾ ਤੇ ਪਰਮੇਸ਼ਰ ਹੀ ਹੈ ਸਾਡਾ। ਹਜ਼ੂਰ ਕਹਿੰਦੇ ਮਾਤ ਪਿਤਾ ਬੰਧਪ ਹੈ ਸੋਈ, ਬੰਧ ਪਦਾਰਥ ਹੈ ਵੀ ਜਿਹੜਾ ਕੋਈ ਕਰੀਬੀ ਸੰਬੰਧੀ, ਕੋਈ ਕਰੀਬੀ ਰਿਸ਼ਤੇਦਾਰ, ਉਹ ਵੀ ਔਖ ਸੌਖ ਵਿੱਚ ਸਾਡੀ ਸਹਾਇਤਾ ਕਰਦੇ। ਪਰ ਹਜ਼ੂਰ ਕਹਿੰਦੇ ਨੇ ਸਾਡਾ ਤੇ ਮਾਤਾ ਪਿਤਾ ਵੀ ਤੇ ਸਾਡਾ ਸਾਖ ਸੰਬੰਧੀ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਆਪ ਹੈ। ਕਿਉਂ? ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡਾ ਇੰਨਾ ਪ੍ਰੇਮ ਹੋ ਗਿਆ ਹੈ, ਹੁਣ ਅਸੀਂ ਉਹਨੂੰ ਆਪਣਾ ਮਾਤਾ ਪਿਤਾ ਸਮਝਣ ਲੱਗ ਪਏ ਹਾਂ, ਉਹੀ ਸਾਡਾ ਸਾਖ ਸੰਬੰਧੀ ਹੈ। ਮਨ ਹਰ ਕੋ ਅਹਿਲਾਦ, ਸਾਡੇ ਮਨ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਅਹਿਲਾਦ ਦਾ ਅਰਥ ਵੀ ਆਨੰਦ, ਇੱਕ ਸਰੂਰ ਇੱਕ ਕੀੜਾ ਪ੍ਰਾਪਤ ਹੋ ਗਿਆ ਹੈ। ਭਾਵ ਉਹ ਅੰਤਰ ਆਤਮਾ ਉਸ ਵਾਹਿਗੁਰੂ ਪਰਮੇਸ਼ਰ ਦੇ ਸਾਨੂੰ ਦੀਦਾਰ ਹੋ ਰਹੇ ਨੇ ਤੇ ਉਸ ਵਾਹਿਗੁਰੂ ਦੀ ਕਿਰਪਾ ਦੁਆਰਾ ਆਨੰਦ ਬਣਿਆ ਹੋਇਆ। ਮਨ ਹਰ ਕੋ ਅਹਿਲਾਦ, ਸਾਡੇ ਮਨ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਐਸਾ ਆਨੰਦ ਬਣ ਗਿਆ ਹੈ ਕਿ ਸਾਨੂੰ ਹੁਣ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੁਝ ਹੋਰ ਚੰਗਾ ਵੀ ਨਹੀਂ ਲੱਗਦਾ। ਕਿਉਂ? ਜਿਨ੍ਹਾਂ 'ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਉਸ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ, ਉਸ ਵਾਹਿਗੁਰੂ ਦੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਦਿੱਠਾ ਰਾਮ, ਫਿਰ ਉਹਨਾਂ ਨੂੰ ਹੋਰ ਕੁਛ ਵੀ ਚੰਗਾ ਨਹੀਂ ਲੱਗਦਾ।
ਆਦ ਸੰਗ ਗਾਏ ਗੁਣ ਗੋਬਿੰਦ, ਬਿਨ ਸਿਓ ਸਭ ਪਰਮਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਨੇ, ਸਾਧ ਸੰਗ ਗਾਏ ਗੁਣ ਗੋਬਿੰਦ, ਸਾਧ ਸੰਗਤ ਵਿੱਚ ਆ ਕੇ, ਸਾਧ ਸੰਗਤ ਜਿੱਥੇ ਆਪਾਂ ਬੈਠੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਉਹਨਾਂ ਨੇ ਉਸ ਗੋਬਿੰਦ ਦੇ ਗੁਣ ਗਾਏ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ। ਸਭ ਪ੍ਰਮਾਦ, ਐਸਾ ਕਰਨ ਦੇ ਨਾਲ ਉਹਨਾਂ ਦਾ ਸਾਰਾ ਹੀ ਪ੍ਰਮਾਦ ਨਾਸ਼ ਹੋ ਗਿਆ। ਪ੍ਰਮਾਦ ਕਿਸ ਨੂੰ ਕਹਿੰਦੇ ਨੇ, ਜਿਹਦੀ ਗਾਫਲਦਾਈ ਸੀ, ਪੀੜਦਾਈ ਸੀ, ਅਣਗਹਿਲੀ ਸੀ, ਲਾਪਰਵਾਹੀ ਸੀ, ਇਹ ਸਾਰੀ ਖਤਮ ਹੋ ਗਈ। ਪ੍ਰਮਾਦ ਦੇ ਬਾਰੇ ਮਹਾਂਪੁਰਖ ਇੱਕ ਨਿਰਣਾ ਕਰਦੇ ਸਨ, ਕਰਨ ਯੋਗ ਜੋ ਵਸ ਹੈ ਤਾਂ ਕਿ ਇੱਛਾ ਹੋਏ ਤਾਂ ਕੋ ਨਾ ਫੁਨ ਕੀਜੀਏ ਪ੍ਰਮਾਦ ਕਹਾਵੈ ਸੇ। ਪਤਾ ਹੈ ਵੀ ਇਹ ਕੰਮ ਕਰਨਾ ਸਾਡੇ ਲਈ ਨਿਹਾਇਤ ਜ਼ਰੂਰੀ, ਇਹ ਕੰਮ ਸਾਡੇ ਲਈ ਅਵਸ਼ ਕਰਨਾ ਹੀ ਚਾਹੀਦਾ। ਕਰਨ ਯੋਗ ਜੋ ਵਸ ਹੈ ਤਾਂ ਕਿ ਇੱਛਾ ਹੋਏ ਅਤੇ ਉਹਦੀ ਲੋੜ ਵੀ ਸਾਨੂੰ ਹੋਵੇ, ਕੰਮ ਵੀ ਜ਼ਰੂਰੀ ਹੋਵੇ ਅਤੇ ਸਾਨੂੰ ਉਸਦੀ ਲੋੜ ਵੀ ਮਹਿਸੂਸ ਹੋਵੇ। ਕਰਨ ਯੋਗ ਜੋ ਵਸ ਹੈ ਤਾਂ ਕਿ ਇੱਛਾ ਹੋਏ ਤਾਂ ਕਿ ਉਹ ਨਾ ਫੋਨ ਕੀਜੀਏ, ਆਪਾਂ ਫਿਰ ਵੀ ਉਹ ਕੰਮ ਨਾ ਕਰੀਏ। ਪ੍ਰਮਾਦ ਕਹਾਵੈ ਸੀ, ਉਹਨੂੰ ਕਹਿੰਦੇ ਨੇ ਪ੍ਰਮਾਦ। ਪ੍ਰਮਾਦ ਦਾ ਆਖਰੀ ਅਰਥ ਹੈ ਗਾਫਲਦਾਈ, ਬੇਪਰਵਾਹੀ, ਕਿ ਪਤਾ ਹੈ ਵੀ ਇਹ ਕੰਮ ਕਰਨਾ ਹੈ। ਅੰਮ੍ਰਿਤ ਵੇਲੇ ਉੱਠ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰਮੁਖ ਨਾਮ ਦਾਨ ਇਸ਼ਨਾਨ ਦੀ ਆਗਿਆ ਹੈ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਚਾਹੀਦੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ ਚਾਹੀਦਾ, ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਸਿਮਰਨ ਵੀ ਕਰਨਾ ਚਾਹੀਦਾ, ਸੰਗਤ ਵਿੱਚ ਆ ਕੇ ਬਾਣੀ ਕੀਰਤਨ ਕਥਾ ਨੂੰ ਵੀ ਸੁਣਨਾ ਚਾਹੀਦਾ, ਅਤੇ ਫਿਰ ਉਸ ਤੋਂ ਬਾਅਦ ਆਪਣੀ ਕਿਰਤ ਵਿਰਤ ਵੀ ਕਰਨੀ ਚਾਹੀਦੀ। ਇਹ ਪਤਾ ਨਾ ਸਾਰਿਆਂ ਨੂੰ ਇਹਨਾਂ ਗੱਲਾਂ ਦਾ ਕਿ ਇਹਦੀ ਲੋੜ ਵੀ ਹੈ ਸਾਨੂੰ, ਪਰ ਅਸੀਂ ਫਿਰ ਵੀ ਨਹੀਂ ਇਹ ਕਰ। ਸਤਿਗੁਰੂ ਦੇ ਬਚਨ ਨੇ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਜਗ ਉਧਰੇ ਵਿਰਲਾ ਪਾਏ ਸੀ। ਅਸੀਂ ਹੋਰ ਦੁਨੀਆਂ ਦੇ ਲਈ ਤਰਦਤ ਕਰਦੇ ਰਹਿੰਦੇ, ਮਾਇਆ ਵਾਸਤੇ, ਧਨ ਵਾਸਤੇ, ਉਪਜੀਵਿਕਾ ਵਾਸਤੇ, ਆਪਣੇ ਲਈ, ਪਰਿਵਾਰ ਦੇ ਲਈ ਅਸੀਂ ਜੱਫਰ ਜਾਲਦੇ ਰਹੇ, ਪਰ ਕਦੇ ਆਪਣੇ ਜੀਵਨ ਦੀ ਕਲਿਆਣ ਬਾਰੇ ਸੋਚਿਆ? ਆਹਰ ਸਭ ਕਰਦਾ ਫਿਰ ਆਹਰ ਇੱਕ ਨਾ ਹੋਏ। ਅਸੀਂ ਹੋਰ ਤੇ ਸਾਰੇ ਆਹਰ ਦਾ ਅਰਥ ਹੈ ਉਦਮ, ਉਪਰਾਲੇ, ਯਤਨ ਕਰਦੇ ਰਹਿੰਦੇ ਹਾਂ, ਪਰ ਇੱਕ ਜਿਹੜਾ ਖਾਸ ਆਹਰ ਹੈ ਸਾਡੇ ਜੀਵ ਦੇ ਉਧਾਰ ਦਾ, ਉਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ। ਨਾਨਕ ਜਿਸ ਆਹਰ ਜਗ ਉਧਰੈ, ਜਿਸ ਆਹਰ ਕਰਨ ਦੇ ਨਾਲ ਜੀਵ ਦਾ ਉਧਾਰ ਹੋ ਜਾਂਦਾ ਹੈ, ਕਲਿਆਣ ਹੋ ਜਾਂਦੀ ਹੈ, ਵਿਰਲਾ ਪਾਏ ਤੂੰ ਉਹਨੂੰ ਕੋਈ ਵਿਰਲਾ ਹੀ ਪ੍ਰਾਪਤ ਕਰ। ਭਾਵ ਅੰਮ੍ਰਿਤ ਵੇਲੇ ਦੀ ਸੰਭਾਲ, ਬਾਣੀ ਬਾਣੀ ਦੀ ਰਹਿਤ ਜੋ ਗੁਰੂ ਨੇ ਨਿਤਨੇਮ ਬਖਸ਼ਿਆ ਹੈ, ਇਹ ਆਹਰ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ। ਦੁਨੀਆਂ ਲਈ ਅਸੀਂ ਸਭ ਕੁਝ ਕਰ ਸਕਦੇ ਹਾਂ, ਪਰ ਆਪਣੇ ਲਈ ਅਸੀਂ ਕੁਝ ਵੀ ਨਹੀਂ ਕਰ ਰਹੇ, ਐਸੀ ਸਾਡੀ ਹਾਲਤ ਬਣੀ ਹੋਈ। ਹਜ਼ੂਰ ਕਹਿੰਦੇ ਨੇ ਜਦੋਂ ਸਾਧ ਸੰਗਤ ਵਿੱਚ ਆ ਕੇ ਉਸ ਗੋਬਿੰਦ ਦੇ ਗੁਣ ਗਾਏ, ਬਿਨਸੇ ਸੋ ਪ੍ਰਮਾਦ, ਇਹਦੇ ਨਾਲ ਉਹ ਪ੍ਰਮਾਦ ਜਿਹੜਾ ਢੀਠਦਾਈ ਵਾਲਾ, ਗਫਲਦਾਈ ਵਾਲਾ ਸੁਭਾਅ ਸੀ, ਉਹ ਨਾਸ਼ ਹੋ ਗਿਆ।
ਡੋਰੀ ਲਪਟ ਰਹੀ ਚਰਨ ਹੈ ਸੰਗ, ਭ੍ਰਮ ਭੈ ਸਗਲੇ ਖਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਡੋਰੀ ਚਰਨ ਲਪਟ ਰਹੀ ਚਰਨ ਹੈ ਸੰਗ, ਵੀ ਹੁਣ ਸਾਡੀ ਜਿਹੜੀ ਡੋਰੀ ਦਾ ਅਰਥ ਹੈ ਸੁਰਤ, ਸਾਡੀ ਬਿਰਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਲਪਟ ਰਹੀ ਹੈ। ਸਾਡੀ ਡੋਰੀ ਮਨ ਦੀ ਬਿਰਤੀ, ਸਾਡੀ ਸੁਰਤ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਜੁੜੀ ਰਹਿੰਦੀ ਹੈ। ਭਰਮ ਪੈ ਸਗਲੇ ਖਾਦ, ਇਸ ਢੰਗ ਦੇ ਨਾਲ ਸਾਰੇ ਭਰਮ ਅਤੇ ਭੈ, ਖਾਦ ਅਰਥ ਵੀ ਸਾਰੇ ਅਸੀਂ ਖਾ ਲਏ ਨੇ, ਅਭਾਵ ਕਰ ਦਿੱਤੇ ਨੇ, ਨਾਸ ਕਰ ਦਿੱਤੇ। ਜਦੋਂ ਕਿਸੇ ਦੀ ਡੋਰੀ ਦਾ ਅਰਥ ਹੈ ਸੁਰਤ, ਕਿਸੇ ਦੀ ਬਿਰਤੀ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ, ਫਿਰ ਉਹਦੇ ਸਾਰੇ ਭਰਮ, ਭਰਮ ਪੰਜ ਪ੍ਰਕਾਰ ਦੇ ਵਿਦਵਾਨਾਂ ਨੇ ਲਿਖੇ ਹਨ ਅਤੇ ਭੈ ਸੱਤ ਪ੍ਰਕਾਰ। ਪੰਜ ਪ੍ਰਕਾਰ ਦੇ ਭਰਮ ਕਿਹੜੇ ਨੇ? ਵੇਦ ਭਰਮ, ਕਰਤੱਤ ਭਰਮ, ਪੁਣ ਸੰਗ ਭਰਮ, ਵਿਕਾਰ, ਬ੍ਰਹਮ ਇੱਤਰ ਜਗ ਸੱਤ ਭਰਮ, ਪੰਜ ਉਹ ਭਰਮ ਸੰਸਾਰ, ਇਹ ਪੰਜ ਪ੍ਰਕਾਰ ਦੇ ਭਰਮ। ਇਹ ਪੈ ਕਿਹੜੇ ਨੇ? ਇਹ ਪੈ ਪਰਲੋਕ ਪੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਪੈ, ਅਕਸ ਮਾਤਰ ਪੈ ਸਾਤ, ਇਹ ਸੱਤ ਪ੍ਰਕਾਰ ਦੇ ਪੈ ਵਿਦਵਾਨਾਂ ਨੇ ਲਿਖੇ ਨੇ। ਹਜ਼ੂਰ ਕਹਿੰਦੇ ਨੇ ਹੁਣ ਸਾਰੇ ਭਰਮ ਅਤੇ ਪੈ ਅਸੀਂ ਖਾਦ ਦਾ ਅਰਥ ਵੀ ਖਾ ਲਏ ਨੇ, ਨਾਸ਼ ਕਰ ਦਿੱਤੇ ਨੇ, ਜਾਂ ਖਾਦ ਦਾ ਦੂਸਰਾ ਅਰਥ ਵੀ ਖੁਰਾਕ 'ਤੇ ਚੜ੍ਹਾ ਦੇਣਾ, ਭਾਵ ਉਹਨਾਂ ਨੂੰ ਖਦੇੜ ਦਿੱਤਾ ਹੈ, ਤੇ ਉਹਨਾਂ ਨੂੰ ਤਰਾਸ਼ ਦਿੱਤਾ ਹੈ, ਉਹਨਾਂ ਨੂੰ ਨਾਸ਼ ਕਰ ਦਿੱਤਾ ਹੈ।
ਏਕ ਆਧਾਰ ਨਾਨਕ ਜਨ ਕੀਆ, ਬਹੁਰ ਨਾ ਜੋਣ ਪਰਮਾਦ।
ਅੰਤਲੀ ਪੰਕਤੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਏਕ ਆਧਾਰ ਨਾਨਕ ਜਨ ਕੀਆ। ਅਸਾਂ ਤਾਂ ਹੁਣ ਇੱਕੋ ਹੀ ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ। ਏਕ ਆਧਾਰ ਨਾਨਕ ਜਨ ਕੀਆ, ਅਸਾਂ ਦਾਸਾਂ ਨੇ ਇੱਕੋ ਹੀ ਵਾਹਿਗੁਰੂ ਦੇ ਨਾਮ ਨੂੰ ਤੇ ਸ਼ਬਦ ਨੂੰ ਆਸਰਾ ਬਣਾ ਲਿਆ ਹੈ। ਬਹੁਰ ਨਾ ਜੋਨ ਪਰਮਾਤ ਤੇ ਸਾਨੂੰ ਹੁਣ ਇਸ ਗੱਲ ਦਾ ਪੱਕਾ ਵਿਸ਼ਵਾਸ ਵੱਜ ਗਿਆ ਹੈ ਵੀ ਹੁਣ ਅਸੀਂ ਦੁਬਾਰਾ ਮੁੜ ਕੇ ਦੁਨੀਆਂ ਦੇ ਵਿੱਚ ਨਹੀਂ ਪਰਮਾਂਗੇ। ਕਿਉਂ? ਜਿਸਨੂੰ ਨਾਮ ਬਾਣੀ ਦਾ ਆਸਰਾ ਮਿਲ ਜਾਂਦਾ ਹੈ ਫਿਰ ਉਹਦਾ ਚੁਰਾਸੀ ਦਾ ਚੱਕਰ ਕੱਟਿਆ ਜਾਂਦਾ, ਬਾਹਰ ਨਾ ਜੋਨ ਪਰਮਾਤ, ਉਹ ਦੁਬਾਰਾ ਮੁੜ ਕੇ ਜੂਨਾਂ ਦੇ ਵਿੱਚ ਹੀ ਭਰਮਾਇਆ ਜਾਂਦਾ। ਕਿਉਂਕਿ ਹਜ਼ੂਰ ਨੇ ਬਾਣੀ ਵਿੱਚ ਉਹਨਾਂ ਜੂਨਾਂ ਦਾ ਜ਼ਿਕਰ ਵੀ ਕੀਤਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇਹ ਸਿੰਦਰ। ਮਨੁੱਖਾ ਦੇ ਬੜੇ ਚਿਰ ਬਾਅਦ ਸਾਨੂੰ ਪ੍ਰਾਪਤ ਹੋਈ ਹੈ ਔਰ ਇਹ ਵਾਹਿਗੁਰੂ ਦੇ ਮਿਲਣ ਦੀ ਵਾਰੀ ਹੈ। ਇਹਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਨਾਮ ਬਾਣੀ ਦਾ ਆਧਾਰ ਪ੍ਰਾਪਤ ਕਰਨਾ ਚਾਹੀਦਾ, ਫਿਰ ਜੇ ਜੂਨਾਂ ਤੋਂ ਛੁਟਕਾਰਾ ਮਿਲ ਜਾਂਦਾ, ਬਹੁਰ ਨਾ ਜੋਨ ਪ੍ਰਭਾਤ। ਅਤੇ ਜੇ ਅਸੀਂ ਨਾਮ ਬਾਣੀ ਦਾ ਆਸਰਾ ਨਾ ਲਿਆ ਤਾਂ ਫਿਰ ਦੁਬਾਰਾ ਸਾਨੂੰ ਚੁਰਾਸੀ ਭੋਗਣੀ ਪੈ ਸਕਦੀ ਹੈ। ਇਸ ਲਈ ਨਾਮ ਬਾਣੀ ਦਾ ਆਸਰਾ ਲੈਣਾ ਚਾਹੀਦਾ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਪ ਸੰਗਤਾਂ ਨੇ ਅੰਮ੍ਰਿਤ ਬਾਣੀ ਰੇਡੀਓ ਰਾਹੀਂ ਇਸ ਅੰਮ੍ਰਿਤਮਈ ਕਥਾ ਨੂੰ ਵਿਚਾਰ ਨੂੰ ਸਰਵਣ ਕੀਤਾ ਹੈ। ਸਤਿਗੁਰੂ ਮਿਹਰ ਕਰਨ ਸਾਰੀਆਂ ਸੰਗਤਾਂ ਨੂੰ ਅਤੇ ਅੰਮ੍ਰਿਤ ਬਾਣੀ ਰੇਡੀਓ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਹਿੰਮਾ ਕਰਨਾ। ਬੁਲਾਓ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।